ਚੱਲ ਰਹੀ ਲੜੀ ਵਾਰ ਕਥਾ ਵਿੱਚ 1156 ਅੰਗ ਤੇ ਪੰਜਵਾਂ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਅਸ਼ਟਪਦੀਆਂ ਦੇ ਵਿੱਚ ਰਾਹੋ ਦੀਆਂ ਪੰਗਤੀਆਂ 'ਚ ਬਖਸ਼ਿਸ਼ ਕਰਦੇ ਹਨ। ਐਸੋ ਧਣੀ ਗੋਬਿੰਦ ਹਮਾਰਾ, ਵਰਨ ਨਾ ਸਾਕੋਂ ਗੁਣ ਵਿਸਤਾਰਾ ਰਹਾਉ। ਹਮਾਰਾ ਧਣੀ ਜੋ ਸਾਡਾ ਮਾਲਕ ਗੋਬਿੰਦ, ਐਸੋ ਭਾਵ ਇਹੋ ਜਿਹਾ ਜਿਹਦੇ ਗੁਣਾਂ ਦਾ ਵਿਸਥਾਰ ਮੈਂ ਵਰਨ ਤੋਂ ਭਾਵ ਕਥਨ ਨਹੀਂ ਕਰ ਸਕਦਾ। ਕੈਸਾ ਹੈ ਜੀ ਪਰਮੇਸ਼ਰ, ਸ੍ਰਿਸ਼ਟੀ ਦੀ ਪਹਿਲਾਂ ਬਣਤਰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਬਖਸ਼ਿਸ਼ ਕੀਤੀ ਸੀ। ਕਈ ਕੋਟ ਵਾਲੇ ਅੱਖਰ ਕਹਿ ਕੇ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ। ਹੁਣ ਇੱਥੇ ਪਰਮੇਸ਼ਰ ਦਾ ਕਥਨ ਕਰਦੇ ਹਨ ਕਿ ਪਰਮਾਤਮਾ ਦੇ ਕਿੰਨੇ ਸੇਵਕ ਹਨ, ਕਿੰਨੇ ਹੀ ਅੱਗੇ ਪਿੱਛੇ ਬ੍ਰਹਿਮੰਡਾਂ ਦੇ ਵਿੱਚ ਕਿੰਨਾ ਕੁਛ ਹੈ, ਸਾਰੀ ਗਿਣਤੀ ਦੱਸਦੇ ਹਨ। ਪੰਜਵੇਂ ਪਾਤਸ਼ਾਹ ਭੈਰੋਂ ਰਾਗ ਦੇ ਵਿੱਚ ਕੋਟ ਬਿਸਨ ਕੀਨੇ ਅਵਤਾਰ, ਕੋਟ ਬ੍ਰਹਿਮੰਡ ਜਾ ਕੇ ਤਰਮਸਾਲ, ਜਿਹਨੇ ਕਰੋੜਾਂ ਹੀ ਵਿਸ਼ਨੂੰ ਦੇ ਅਵਤਾਰ ਬਣਾਉਣਾ ਕੀਤੇ ਹਨ ਅਤੇ ਕਰੋੜਾਂ ਹੀ ਬ੍ਰਹਿਮੰਡ ਜਿਹਦੇ ਧਰਮਸਾਲ ਧਰਮ ਦੇ ਸਥਾਨ ਹਨ, ਬ੍ਰਹਿਮੰਡ ਦੇ ਵਿੱਚ ਜਿਹਦੀਆਂ ਕਰੋੜਾਂ ਹੀ ਧਰਮਸ਼ਾਲਾ ਹਨ, ਧਰਮ ਦੀਆਂ ਜਗ੍ਹਾ ਜਿਹਦੇ ਕਰੋੜਾਂ ਬ੍ਰਹਿਮੰਡ ਹਨ। ਸੋ ਉਸ ਪਰਮਾਤਮਾ ਨੇ ਇਸ ਪ੍ਰਕਾਰ ਬਹੁਤ ਸਾਰੀਆਂ ਬੇਅੰਤ ਧਰਮ ਦੀਆਂ ਜਗ੍ਹਾ ਬਣਾਈਆਂ, ਜਿਹਦੇ ਵਿੱਚ ਭਾਰਤ ਖੰਡ ਦੀ ਭੂਮੀ ਵਿਸ਼ੇਸ਼ ਭਗਤੀ ਵਾਸਤੇ ਬਣਾਈ ਹੈ, ਧਰਮ ਦੀ ਜਗ੍ਹਾ। ਸੋ ਜਿਵੇਂ ਮਹਾਰਾਜ ਨੇ ਬਚਨ ਕੀਤਾ ਹੈ, ਕਾਲ ਪੁਰਖੀ ਦੇਹ ਮੋਹ ਕੋਟ ਕਬਿਸਲ ਮਹੇਸ਼, ਕੋਟ ਇੰਦਰ ਬ੍ਰਹਮਾ ਕੇ ਤੇਰਾ ਸਸ ਕਰੋੜ ਜਲੇਸ਼, ਕੋਟ ਮਹੇਸ਼ ਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਕਰੋੜਾਂ ਹੀ ਮਹੇਸ਼ ਜੋ ਸ਼ਿਵਜੀ ਉਹਨੇ ਪੈਦਾ ਕੀਤੇ ਆ, ਫਿਰ ਸਮਾਏ ਤੋਂ ਭਾਵ ਅਭਾਵ ਕਰ ਦਿੰਦਾ ਉਹਨਾਂ ਦਾ, ਫਿਰ ਹੋਰ ਸ਼ਿਵਜੀ ਬਣਾ ਦਿੰਦੇ ਆ ਜਦੋਂ ਉਹਨਾਂ ਦੀ ਉਮਰ ਮੁੱਕ ਜਾਂਦੀ ਆ। ਮਹਾਰਾਜ ਫਰਮਾਉਂਦੇ ਦਸਵੇਂ ਪਾਤਸ਼ਾਹ, ਏਕ ਸਿਵ ਭਏ ਏਕ ਗਏ ਏਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਇਸ ਤਰ੍ਹਾਂ ਆਪਣੀ ਉਮਰ ਦੇ ਮੁੱਕਣ ਦੇ ਨਾਲ ਨਾਲ ਇਹ ਚਲੇ ਜਾਂਦੇ ਨੇ, ਫਿਰ ਹੋਰ ਆ ਜਾਂਦੇ ਨੇ, ਕਿਉਂਕਿ ਇਹ ਦੱਸਿਆ ਆਪਾਂ ਨੇ ਕਿ ਜਿੰਨੀ 100 ਸਾਲ ਬੰਦੇ ਦੀ ਉਮਰ ਹੁੰਦੀ ਹੈ, ਇੱਕ ਬੰਦਾ 100 ਸਾਲ ਆਪਣਾ ਲੰਘਦਾ ਜਦੋਂ ਤਾਂ ਇੰਦਰ ਦੇਵਤੇ ਦਾ ਇੱਕ ਦਿਨ ਹੀ ਬਤੀਤ ਹੁੰਦਾ, ਫਿਰ ਜਦੋਂ 100 ਸਾਲ ਲੰਘਦਾ ਆਪਣਾ ਫਿਰ ਇੰਦਰ ਦੇਵਤੇ ਦਾ ਇੱਕ ਰਾਤ ਬਤੀਤ ਹੁੰਦੀ ਹੈ, ਇਸ ਤਰ੍ਹਾਂ ਕਰਕੇ ਉਹਦਾ 100 ਸਾਲ ਉਮਰ ਹੈ। ਸੋ ਇਸੇ ਪ੍ਰਕਾਰ ਫਿਰ ਜਦੋਂ ਇੱਕ ਇੰਦਰ ਚੜ੍ਹਾਈ ਕਰ ਜਾਂਦਾ 100 ਸਾਲ ਬਾਅਦ, ਇੰਨਾ ਲੰਬਾ 100 ਸਾਲ ਹੁੰਦਾ ਉਹਦਾ, ਫਿਰ ਕਿਤੇ ਜਾ ਕੇ ਬ੍ਰਹਮਾ ਦਾ ਇੱਕ ਦਿਨ ਹੀ ਬਤੀਤ ਹੁੰਦਾ, ਫਿਰ ਇੱਕ ਇੰਦਰ ਮਰ ਜੇ ਤਾਂ ਬ੍ਰਹਮਾ ਦੀ ਇੱਕ ਰਾਤ ਹੀ ਬਤੀਤ ਹੁੰਦੀ ਹੈ। ਇਸ ਤਰ੍ਹਾਂ ਫਿਰ ਬ੍ਰਹਮਾ ਦੀ ਉਮਰ ਜਿਹੜੀ ਹੈ, ਜਦੋਂ 100 ਸਾਲ ਬਤੀਤ ਹੋ ਜੇ ਜਾਂ 1000 ਲੰਘ ਜੇ, ਫਿਰ ਵਿਸ਼ਨੂੰ ਦਾ ਇੱਕ ਦਿਨ ਹੀ ਬਤੀਤ ਹੁੰਦਾ, ਫਿਰ ਇਸੇ ਤਰ੍ਹਾਂ ਇੱਕ ਰਾਤ ਇੱਕ ਦਿਨ, 1000 ਸਾਲ ਉਹਦਾ ਲੰਘ ਜੇ, ਸ਼ਿਵਜੀ ਦਾ ਇੱਕ ਦਿਨ ਹੀ ਬਤੀਤ ਹੁੰਦਾ। ਇਹ ਇੱਕ ਰਾਤ ਬਤੀਤ ਹੁੰਦੀ ਹੈ, ਜਦੋਂ ਸ਼ਿਵਜੀ ਦਾ ਇੰਨਾ ਸਮਾਂ ਲੰਘ ਜਾਂਦਾ ਤਾਂ ਉਦੋਂ ਇੱਕ ਕਲਪ ਬਣ ਜਾਂਦਾ ਜਾ ਕੇ। ਇਸ ਤਰ੍ਹਾਂ ਫਿਰ ਮਾਇਆ ਦਾ ਇੱਕ ਛੇਨੀ ਬਤੀਤ ਹੁੰਦਾ। ਤਾਂ ਹੁਣ ਇਹ ਵਾਰ ਵਾਰ ਆਉਂਦੇ ਜਾਂਦੇ ਪਦਵੀਆਂ ਨੇ, ਅਸਲ ਵਿੱਚ ਪਦਵੀ ਮਿਲਦੀ ਹੈ, ਇੰਦਰ ਪਦਵੀ ਹੈ, ਸ਼ਿਵ ਦੀ ਪਦਵੀ ਹੈ। ਇਸ ਤਰ੍ਹਾਂ ਇਹਨਾਂ ਨੂੰ ਜਦੋਂ ਪਦਵੀਆਂ ਮਿਲਦੀਆਂ ਨੇ, ਫਿਰ ਉਹ ਸਰੀਰ ਛੱਡ ਕੇ ਚਲੇ ਜਾਂਦੇ, ਫਿਰ ਹੋਰ ਆ ਜਾਂਦੇ ਨੇ। ਇਹ ਕਰੋੜਾਂ ਦੀ ਗਿਣਤੀ 'ਚ ਲਾਏ ਹੋਏ ਨੇ, ਬ੍ਰਹਮੇ ਜਗ ਸਾਜਣ ਲਾਏ ਨੇ, ਸੰਸਾਰ ਦੀ ਲੈਤਾ ਕਰਨ ਵਾਸਤੇ ਕਰੋੜਾਂ ਸ਼ਿਵ ਜੀ ਪੈਦਾ ਕੀਤੇ ਆ, ਅਤੇ ਜਗਤ ਨੂੰ ਸਾਜਣ ਬਣਾਉਣ ਲਈ ਕਰੋੜਾਂ ਹੀ ਬ੍ਰਹਮੇ ਲਾਉਣਾ ਕੀਤੇ ਆ। ਐਸੋ ਧਣੀ ਗੋਬਿੰਦ ਹਮਾਰਾ, ਵਰਨ ਨਾ ਸਾਕੋ ਗੁਣ ਵਿਸਥਾਰਾ ਰਹਾਉ। ਮਹਾਰਾਜ ਫਰਮਾਉਂਦੇ ਆ, ਹਮਾਰਾ ਧਣੀ ਸਾਡਾ ਜੋ ਮਾਲਕ ਗੋਬਿੰਦ ਪਰਮੇਸ਼ਰ, ਐਸੋ ਭਾਵ ਇਹ ਜਿਹਾ ਜਿਹਦੇ ਗੁਣਾਂ ਦਾ ਵਿਸਥਾਰ ਮੈਂ ਕਥਨ ਨਹੀਂ ਕਰ ਸਕਦਾ, ਕਿਉਂਕਿ ਉਹ ਬਹੁਤ ਜ਼ਿਆਦਾ ਵੱਡਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਕੋਟ ਮਾਇਆ ਜਾ ਕੇ ਸੇਵਕਾਏ, ਕੋਟ ਜੀ ਜਾ ਕੀ ਸਹਿਜਾਏ। ਕਰੋੜਾਂ ਹੀ ਜਿਹੜੀਆਂ ਮਾਇਆ ਲੱਛਮੀ ਹੈ, ਜਿਹਦੀ ਸੇਵਕਾਏ ਦਾਸੀਆਂ ਨੇ, ਮਾਇਆ ਕਰੋੜਾਂ ਰੂਪ ਧਾਰ ਕੇ ਜਿਹਦੀ ਸੇਵਾ ਕਰਦੀ ਹੈ, ਕਰੋੜਾਂ ਜੀਵਾਂ ਦੇ ਅੰਤਕਰਨ ਜਿਹਦੀਆਂ ਸਹਿਜਾਏ ਸਹਿਜਾਂ ਹਨ। ਹਰੇਕ ਜੀਵ ਦੇ ਹਿਰਦੇ 'ਚ ਸੇਜਾ ਉਹਦੀ ਬਣੀ ਹੋਈ ਹੈ, ਕਰ ਆਸਨ ਡਿੱਠੋ ਚਾਓ। ਕੋਟ ਉਪਾਰ ਜਨਾ ਤੇਰੇ ਅੰਗ, ਕੋਟ ਭਗਤ ਬਸਤ ਹਰ ਸੰਗ। ਇਹ ਵਾਹਿਗੁਰੂ, ਇਹ ਕਰੋੜਾਂ ਹੀ ਜੀਵ ਤੇਰੇ ਅੰਗ ਤੋਂ ਉਪਾਰ ਜਨਾ ਹੁੰਦੇ ਨੇ, ਪੈਦਾ ਹੋਏ ਨੇ। ਕਰੋੜਾਂ ਹੀ ਜਿਹੜੇ ਜਨ ਨੇ ਉਹ ਜੋਤਪਤ ਕੀਤੇ ਹੋਏ ਹਨ, ਇਹ ਵਾਹਿਗੁਰੂ ਇਹੋ ਤੇਰੇ ਅੰਗ ਹਨ। ਕਰੋੜਾਂ ਭਗਤ ਹੇ ਹਰੀ ਤੇਰੇ ਨਾਲ ਵਸ ਰਹੇ ਹਨ। ਹੇ ਭਗਵਾਨ, ਤੂੰ ਕਰੋੜਾਂ ਭਗਤਾਂ ਦੇ ਨਾਲ ਵਸ ਰਿਹਾ। ਕੋਟ ਛਤਰਪਤ ਕਰਤ ਨਮਸਕਾਰ, ਕੋਟ ਇੰਦਰ ਠਾਂਡੇ ਹੈ ਦੁਆਰ। ਕਰੋੜਾਂ ਛਤਰਪਤੀ ਰਾਜੇ ਹੇ ਭਗਵਾਨ ਆਪ ਜੀ ਨੂੰ ਨਮਸਕਾਰਾਂ ਕਰਦੇ ਹਨ। ਕਰੋੜਾਂ ਇੰਦਰ ਦੇਵਤੇ ਆਪਦੇ ਦਰ ਦੇ ਉੱਤੇ ਖੜੇ ਹੋਏ ਹੱਥ ਜੋੜ ਕੇ ਬੇਨਤੀਆਂ ਕਰਦੇ ਹਨ। ਕੋਟ ਬੈਕੁੰਠ ਜਾ ਕੀ ਦ੍ਰਿਸ਼ਟੀ ਮਾਏ, ਕੋਟ ਨਾਮ ਜਾ ਕੀ ਕੀਮਤ ਨਾਹੇ। ਹੇ ਵਾਹਿਗੁਰੂ, ਜਿਸ ਆਪ ਦੀ ਦ੍ਰਿਸ਼ਟੀ ਵਿੱਚ ਕਰੋੜਾਂ ਬੈਕੁੰਠ ਹਨ ਅਤੇ ਕਰੋੜਾਂ ਹੀ ਆਪ ਜੀ ਦੇ ਨਾਮ ਹਨ, ਜਿਨ੍ਹਾਂ ਨਾਮਾਂ ਦੀ ਕੀਮਤ ਨਹੀਂ ਪੈਂਦੀ। ਕੋਟ ਪੂਰੀਅਤ ਹੈ ਜਾ ਕੈ ਨਾਦ, ਕੋਟ ਅਖਾਰੇ ਚਲਤ ਬਿਸਮਾਦ। ਸੋ ਜਿਸ ਆਪ ਜੀ ਦੇ ਘਰ ਵਿੱਚ ਕਰੋੜਾਂ ਨਾਦ ਹੁੰਦਾ, ਸ਼ਬਦ ਪੂਰੀਅਤ ਹੁੰਦੇ, ਉਚਾਰੇ ਜਾਂਦੇ ਹਨ, ਭਾਵ ਕੀਰਤਨ ਦੀ ਧੁਨ ਹੁੰਦੀ ਹੈ। ਸੋ ਜਿਸ ਆਪ ਜੀ ਦੇ ਦੁਆਰੇ ਤੇ ਨਾਦ ਹੁੰਦਾ, ਸੰਖ ਆਦਿਕ ਪੂਰੇ ਜਾਂਦੇ ਹਨ। ਬਿਸਮਾਦ ਹੁੰਦਾ ਅਸਚਰਜ ਚਲਤ, ਭਾਵ ਕੌਤਕਾਂ ਵਾਲੇ ਕਰੋੜਾਂ ਅਖਾੜੇ ਬਣ ਰਹੇ ਹਨ। ਕੋਟ ਸਖਤ ਸੇਵ ਆਗਿਆਕਾਰ, ਕੋਟ ਜੀਅ ਦੇਵੈ ਆਧਾਰ। ਕਰੋੜਾਂ ਸ਼ਕਤੀਆਂ ਤੇ ਸੇਵ ਆਦਿਕ ਆਗਿਆਕਾਰੀ ਹਨ, ਆਪ ਜੀ ਦੇ ਹੁਕਮ ਵਿੱਚ ਹਨ। ਆਪ ਕਰੋੜਾਂ ਹੀ ਜੀਵਾਂ ਨੂੰ ਆਧਾਰ ਆਸਰਾ ਦਿੰਦੇ ਹੋ। ਕੋਟ ਤੀਰਥ ਜਾ ਕੇ ਚਰਨ ਮਝਾਰ, ਕੋਟ ਪਵਿੱਤਰ ਜਪਤ ਨਾਮ ਚਾਰ। ਕਰੋੜਾਂ ਤੀਰਥ ਜਿਸ ਆਪ ਦੇ ਚਰਨਾਂ ਦੇ ਵਿੱਚ ਹਨ, ਆਪ ਜੀ ਦੇ ਪਵਿੱਤਰ ਤੇ ਚਾਰ ਹੁੰਦਾ ਸੁੰਦਰ ਨਾਮ ਨੂੰ ਕਰੋੜਾਂ ਜੀਵ ਜਪਦੇ ਨੇ। ਸੋ ਚਾਰੇ ਵੇਦ ਜਿਸ ਨਾਮ ਦੀ ਮਹਿਮਾ ਕਥਨ ਕਰਦੇ ਹਨ, ਉਸ ਪਵਿੱਤਰ ਨਾਮ ਨੂੰ ਕਰੋੜਾਂ ਜੀਵ ਜਪਦੇ ਹਨ। ਆਪ ਜੀ ਦਾ ਜਿਹੜਾ ਚਾਰ ਤੋਂ ਭਾਵ ਹੁੰਦਾ ਸੁੰਦਰ ਨਾਮ ਜਪਦਿਆਂ ਕਰੋੜਾਂ ਪਵਿੱਤਰਤਾਵਾਂ ਪ੍ਰਾਪਤ ਹੁੰਦੀਆਂ ਹਨ। ਜਿਵੇਂ ਬਚਨ ਕੀਤਾ ਮਹਾਰਾਜ ਨੇ, ਗਾਵੈ ਕੋ ਗੁਣ ਵਡਿਆਈਆਂ ਚਾਰ। ਸੋ ਚਾਰ ਦਾ ਅਰਥ ਹੁੰਦਾ ਸੁੰਦਰ। ਇਸ ਪ੍ਰਕਾਰ ਇੱਥੇ ਕੋਟ ਪਵਿੱਤਰ ਜਪਤ ਨਾਮ ਚਾਰ, ਚਾਰ ਮਤਲਬ ਸੁੰਦਰ। ਕੋਟ ਪੂਜਾਰੀ ਕਰਤੇ ਪੂਜਾ, ਕੋਟ ਵਿਸਥਾਰ ਨੇ ਅਵਰਨਾ ਦੂਜਾ। ਜਿਹੜੇ ਕਰੋੜਾਂ ਹੀ ਜੀਵ ਹੈ, ਉਹ ਪੁਜਾਰੀ ਹੋ ਕੇ ਆਪ ਜੀ ਦੀ ਪੂਜਾ ਕਰਦੇ ਹਨ। ਆਪ ਹੀ ਕਰੋੜਾਂ ਬ੍ਰਹਿਮੰਡਾਂ ਦੇ ਵਿਸਥਾਰ ਕਰਨ ਵਾਲੇ ਹੋ, ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਕੋਟ ਮਹਿਮਾ ਜਾ ਕੀ ਨਿਰਮਲ ਹੰਸ, ਕੋਟ ਉਸਤਤ ਜਾ ਕੀ ਕਰਤ ਬ੍ਰਹਿਮੰਸ। ਕਰੋੜਾਂ ਹੰਸ ਸੂਰਜਾਂ ਵਰਗੀ ਜਾਂ ਕਰੋੜਾਂ ਹੰਸਾਂ ਵਰਗੀ, ਜਿਸ ਆਪ ਦੀ ਨਿਰਮਲ ਮਹਿਮਾ ਹੈ। ਕਰੋੜਾਂ ਹੀ ਹੰਸ ਤਤਵੇਤਾ ਮਹਾਤਮਾ ਜਿਸ ਆਪ ਦੀ ਨਿਰਮਲ ਮਹਿਮਾ ਨੂੰ ਉਚਾਰਦੇ ਹਨ। ਬ੍ਰਹਿਮੰਸ ਬ੍ਰਹਮਾ ਦੇ ਅੰਸ਼, ਨਾਰਦ ਮੁਨੀ, ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ ਅਤੇ ਫਿਰ ਭ੍ਰਿਗੂ ਜੀ ਆਦਿਕ ਹੋਰ ਸਾਰੇ। ਇਹ ਪਰਮੇਸ਼ਰ ਜਿਸ ਆਪ ਦੀ ਉਸਤਤੀ ਕਰੋੜਾਂ ਕਰੋੜ ਤਰੀਕਿਆਂ ਨਾਲ ਕਰਦੇ ਨਜ਼ਰ ਆ ਰਹੇ ਨੇ। ਕੋਟ ਪਰਲਾਂ ਯੋਪਤ ਨਿਮਖ ਮਾਹੇ, ਕੋਟ ਗੁਣਾ ਤੇਰੇ ਗਣੇ ਨਾ ਜਾਏ। ਇਹ ਭਗਵਾਨ, ਇੱਕ ਨਿਮਖ ਵਿੱਚ, ਅੱਖ ਦੇ ਚਮਕਾਰੇ ਵਿੱਚ ਕਰੋੜਾਂ ਹੀ ਜੀਵਾਂ ਦੀ ਪੈਦਾਵਾਰ ਹੋ ਜਾਂਦੀ ਹੈ ਅਤੇ ਪਰਲੋਂ ਕਰ ਦਿੰਦੇ ਹੋ। ਤੇਰੇ ਕਰੋੜਾਂ ਹੀ ਗੁਣ ਹਨ ਜੋ ਮੇਰੇ ਕੋਲੋਂ ਗਿਣੇ ਨਹੀਂ ਜਾਂਦੇ। ਕੋਟ ਗਿਆਨੀ ਕਥਾ ਹੈ ਗਿਆਨ, ਕੋਟ ਧਿਆਨੀ ਧਰਤ ਧਿਆਨ। ਕਰੋੜਾਂ ਗਿਆਨੀ ਆਪਦੇ ਗਿਆਨ ਨੂੰ ਕਥਨ ਕਰਦੇ ਹਨ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਬ੍ਰਹਮ ਕਥ ਕਥ ਅੰਤ ਨਾ ਪਾਇਆ, ਜਾਂ ਕਹਿੰਦੇ ਸਭ ਕਥ ਕਥ ਰਹੀ ਲੁਕਾਈ। ਕਰੋੜਾਂ ਧਿਆਨੀ ਜੀਵ ਆਪਦੇ ਧਿਆਨ ਨੂੰ ਧਾਰਦੇ ਹਨ। ਕੋਟ ਤਪੀਸਰ ਤਪ ਹੀ ਕਰਤੇ, ਕੋਟ ਮਨੀਸ਼ਰ ਮੌਨ ਮਹਿ ਰਹਿਤੇ। ਕਰੋੜਾਂ ਤਪੀਸ਼ਵਰ ਲੋਕ ਆਪ ਜੀ ਨੂੰ ਮਿਲਣ ਵਾਸਤੇ ਤਾਪ ਹੀ ਕਰਦੇ ਰਹਿੰਦੇ ਆ। 1157 ਅੰਗ ਤੇ ਫਰਮਾਉਂਦੇ ਆ, ਕਰੋੜਾਂ ਮਨੀਸ਼ਵਰ ਲੋਕ ਆਪ ਨੂੰ ਮਿਲਣ ਲਈ ਮੌਨ ਵਿੱਚ ਹੀ ਰਹਿੰਦੇ ਆ। ਅਵਗਤ ਨਾਥ ਅਗੋਚਰ ਸਵਾਮੀ, ਪੂਰ ਰਹਿਆ ਘਟ ਅੰਤਰ ਜਾਮੀ। ਇਹ ਸਵਾਮੀ, ਤੂੰ ਅਵਗਤ ਨਾਥ ਹੈ ਤੇ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ। ਸੋ ਜਿਹਦੀ ਕਠਿਨ ਹੈ ਗਤੀ ਜਾਣਨੀ, ਜਿਹਦੀ ਪ੍ਰਾਪਤੀ ਕਠਿਨ ਹੈ, ਉਹ ਨਾਥ ਹੈ ਤੂੰ। ਇਹ ਅੰਤਰਜਾਮੀ ਵਾਹਿਗੁਰੂ, ਤੂੰ ਸਾਰਿਆਂ ਘਟਾਂ ਵਿੱਚ ਪੂਰਨ ਹੋ ਰਿਹਾ ਜੀ। ਜਤ ਕਤ ਦੇਖਾਂ ਤੇਰਾ ਵਾਸਾ, ਨਾਨਕ ਕਉ ਗੁਰ ਕੀਓ ਪ੍ਰਗਾਸਾ। ਜਿੱਥੇ ਕਿੱਥੇ ਮੈਂ ਤੇਰਾ ਹੀ ਨਿਵਾਸ ਦੇਖਦਾ, ਮਹਾਰਾਜ ਕਥਨ ਕਰਦੇ ਆ, ਸੋ ਮੈਂ ਸੇਵਕ ਨੂੰ ਪੂਰਿਆਂ ਗੁਰਾਂ ਨੇ ਇਹ ਪ੍ਰਕਾਸ਼ ਦੇਣਾ ਕੀਤਾ ਹੈ, ਪੂਰਿਆਂ ਗੁਰਾਂ ਨੇ ਮੇਰੇ ਉੱਤੇ ਇਹ ਬਖਸ਼ਿਸ਼ ਕੀਤੀ ਹੈ। ਪੈਰੋਂ ਮਹੱਲਾ ਪੰਜਵਾਂ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ ਅੱਗੇ, ਸਤਿਗੁਰ ਮੋਕੋ ਕੀਨੋ ਦਾਨ, ਅਮੋਲ ਰਤਨ ਹਰ ਦੀਨੋ ਨਾਮ। ਸਤਿਗੁਰਾਂ ਨੇ ਕਿਰਪਾ ਕਰਕੇ ਮੈਨੂੰ ਦਾਨ ਦਿੱਤਾ। ਕਿਹੜਾ ਦਾਨ ਦਿੱਤਾ ਜੀ? ਅਮੋਲਕ ਹਰੀ ਨਾਮ ਰੂਪ ਰਤਨ ਦਾ ਦਾਨ ਬਖਸ਼ਿਸ਼ ਕੀਤਾ। ਸੋ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਭਾਈ। ਸਹਿਜ ਬਿਨੋਦ ਚੋਜ ਆਨੰਤਾ, ਨਾਨਕ ਕਉ ਪ੍ਰਭ ਮਿਲਿਓ ਅਚਿੰਤਾ। ਮਹਾਰਾਜ ਫਰਮਾਉਂਦੇ ਸਹਿਜ ਸੁਭਾਵ ਕੀ ਚੋਜ ਹੁੰਦਾ, ਜੋ ਅਚਰਜ ਬਿਨੋਦ ਕੌਤਕਾਂ ਦੇ ਕਰਨ ਵਾਲਾ, ਜੋ ਅਨੰਤਾ ਹੁੰਦਾ ਬੇਅੰਤ ਪਰਮਾਤਮਾ ਹੈ। ਸਤਿਗੁਰੂ ਕਥਨ ਕਰਦੇ ਹੈ ਕਿ ਉਹ ਵਾਹਿਗੁਰੂ ਮੈਂ ਨਾਨਕ ਨੂੰ ਜੋ ਹੈ ਭਾਵ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਚਿੰਤਾ ਅਚਾਨਕ ਸੁਤੇ ਸਿੱਧੀ ਮਿਲ ਪਿਆ। ਉਹ ਵਾਹਿਗੁਰੂ ਮੈਨੂੰ ਸੁਤੇ ਸਿੱਧੀ ਉਹਨੇ ਦਰਸ਼ਨ ਬਖਸ਼ਿਸ਼ ਕਰ ਦਿੱਤੇ ਹਨ। ਉਸ ਅਕਾਲ ਪੁਰਖ ਦੀ ਕਿਰਪਾ ਹੋ ਗਈ ਸਾਡੇ ਉੱਤੇ। ਕਹੋ ਨਾਨਕ ਕੀਰਤ ਹਰ ਸਾਚੀ, ਬਹੁਰ ਬਹੁਰ ਦਿਸ ਸੰਗ ਮਨ ਰਾਚੀ ਰਹਾਓ। ਮਹਾਰਾਜ ਕਥਨ ਕਰਦੇ ਹਰੀ ਦੀ ਜੋ ਸੱਚੀ ਕੀਰਤੀ ਹੈ, ਮੇਰਾ ਮਨ ਬਹੁਰ ਬਹੁਰ ਹੁੰਦਾ ਮੁੜ ਮੁੜ ਕੇ ਉਹਦੇ ਨਾਲ ਰਾਚੀ, ਰਾਚੀ ਤੋਂ ਭਾਵ ਰਚ ਰਿਹਾ, ਇੱਕ ਮਿਕ ਹੋ ਰਿਹਾ, ਔਰ ਸਾਰਾ ਕੁਝ ਮੈਨੂੰ ਉਹਦੀ ਕਿਰਪਾ ਨਾਲ ਅਚਿੰਤ ਮਿਲ ਗਿਆ। ਸੋ ਅਚਾਨਕ ਹੀ ਮਿਲ ਗਿਆ। ਸੋ ਮੈਂ ਸੋਚਿਆ ਵੀ ਨਹੀਂ ਸੀ ਵੀ ਇੰਨੀ ਕਿਰਪਾ ਹੋ ਜੂਗੀ। ਜਗਿਆਸੂ ਕਹਿੰਦਾ ਸਾਰਾ ਹੀ ਕੁਛ ਅਚਾਨਕ ਹੋ ਗਿਆ। ਅਚਿੰਤ ਕੰਮ ਕਰੈ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਸੋ ਮਹਾਰਾਜ ਇਹ ਸ਼ਬਦ ਵਿੱਚ ਹੁਣ ਦੱਸਦੇ ਕਿ ਵਾਹਿਗੁਰੂ ਨੇ ਜਦੋਂ ਕਿਰਪਾ ਕੀਤੀ ਹੈ, ਅਮੋਲ ਰਤਨ ਬਖਸ਼ਿਸ਼ ਕੀਤਾ ਨਾਮ, ਤਾਂ ਫਿਰ ਅਚਾਨਕ ਹੀ ਸਭ ਕੁਛ ਹੋਣ ਲੱਗ ਪਿਆ। ਮੈਂ ਸੋਚਿਆ ਵੀ ਨਹੀਂ ਸੀ ਇੰਨਾ ਕੁਛ ਹੋਜੂ। ਸੁਣੋ ਫਿਰ ਕਿਵੇਂ ਹੁੰਦਾ। ਅਚਿੰਤ ਹਮਾਰੈ ਭੋਜਨ ਭਾਉ, ਅਚਿੰਤ ਹਮਾਰੈ ਲੀਚੈ ਨਾਉ। ਕਹਿੰਦੇ ਅਚਿੰਤ ਹੀ, ਅਚਾਨਕ ਹੀ ਸਾਨੂੰ ਭਾਉ ਹੁੰਦਾ, ਗਿਆਨ ਰੂਪੀ ਭੋਜਨ ਪ੍ਰਾਪਤ ਹੋਇਆ। ਕਦੇ ਇਹਨਾਂ ਸੋਚਿਆ ਵੀ ਨਹੀਂ ਸੀ ਵੀ ਇੰਨੀ ਕਮਾਈ ਨਹੀਂ, ਭਗਤੀ ਨਹੀਂ, ਸੇਵਾ ਨਹੀਂ, ਫਿਰ ਵੀ ਉਹਨੇ ਅਚਾਨਕ ਹੀ ਕਿਰਪਾ ਕਰਤੀ। ਵਾਹਿਗੁਰੂ ਦੀ ਦਿਆਲਤਾ ਹੀ ਹੈ ਇਹ। ਸੋ ਇਸ ਪ੍ਰਕਾਰ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਅਚਿੰਤ ਹਮਾਰਾ ਲੀਚੈ ਨਾਉ। ਸੋ ਇਸ ਤਰ੍ਹਾਂ ਅਚਾਨਕ ਹੀ ਸਾਡੇ ਪਾਸੋਂ ਅਚਿੰਤ ਪਰਮਾਤਮਾ ਦਾ ਨਾਮ ਲਿਆ ਜਾਂਦਾ। ਮੈਂ ਕੋਈ ਉੱਦਮ ਵੀ ਨਹੀਂ ਕਰਦਾ, ਆਪੇ ਹੀ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ, ਹਿਰਦੇ ਚੋਂ, ਰੋਮਾਂ ਦੇ ਵਿੱਚੋਂ ਅਚਿੰਤ ਹੀ ਹੋਈ ਜਾਂਦਾ ਸਭ ਕੁਛ। ਸੋ ਭਾਉ ਤੋਂ ਭਾਵ ਪਿੱਛੇ ਦੱਸਿਆ, ਜਿਹੜਾ ਭੋਜਨ ਭਾਉ ਜਾਂ ਇਉਂ ਕਹੋ ਵੀ ਗਿਆਨ ਰੂਪ ਭੋਜਨ ਪ੍ਰਾਪਤ ਹੋਣ ਨਾਲ ਸਾਡੇ ਮਨ ਬੁੱਧ ਆਦਿਕ ਚਿੰਤਾ ਤੋਂ ਰਹਿਤ ਹੋ ਗਏ ਆ। ਹੁਣ ਮੈਨੂੰ ਕੋਈ ਚਿੰਤਾ ਨਹੀਂ, ਮੈਂ ਤਾਂ ਸੋਚਦਾ ਵੀ ਨਹੀਂ, ਮੇਰੀ ਸੋਚ ਤੋਂ ਬਿਨਾਂ ਮੈਂ ਤਾਂ ਚਿੰਤਾ ਵੀ ਨਹੀਂ ਕਰਦਾ। ਕਿਉਂ ਹੋ ਗਿਆ ਇਹ ਕਿਵੇਂ ਹੋ ਗਿਆ? ਕਹਿੰਦੇ ਹੁਣ ਮੇਰੀ ਚਿੰਤਾ ਉਹ ਜੋ ਕਰਦਾ, ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ, ਹੁਣ ਉਹਨੂੰ ਮੇਰੀ ਚਿੰਤਾ ਹੈ, ਇਸ ਕਰਕੇ ਉਹ ਸਾਰਾ ਅਚਿੰਤ ਹੀ ਕਰੀ ਜਾਂਦਾ। ਹੁਣ ਮੈਂ ਸੋਚਦਾ ਵੀ ਨਹੀਂ, ਮੈਨੂੰ ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਇਹ ਹੋ ਗਿਆ। ਅਚਿੰਤ ਹਮਾਰਾ ਸ਼ਬਦ ਉਧਾਰ, ਅਚਿੰਤ ਹਮਾਰਾ ਭਰੇ ਭੰਡਾਰ। ਸਾਡੇ ਹਿਰਦੇ ਵਿੱਚ ਗੁਰਸ਼ਬਦ ਦੀ ਪ੍ਰਾਪਤੀ ਹੋਣ ਕਰਕੇ ਅਚਾਨਕ ਹੀ ਸ਼ਬਦ ਤੋਂ ਭਾਵ ਸੰਸਾਰ ਤੋਂ ਉਧਾਰ ਹੋ ਗਿਆ। ਫਿਰ ਅਚਿੰਤ ਅਚਾਨਕ ਹੀ ਸਾਡੇ ਅੰਤਕਰਨ ਨੂੰ ਭੰਡਾਰੇ ਸ਼ੁਭ ਗੁਣਾਂ ਨਾਲ ਭਰੇ ਗਏ ਹਨ। ਅੰਤਕਰਨ ਨੂੰ ਭੰਡਾਰੇ ਸ਼ੁਭ ਗੁਣਾਂ ਨਾਲ ਭਰ ਜਾਣ ਕਰਕੇ ਅਸੀਂ ਅਚਿੰਤ ਹੋ ਗਏ, ਚਿੰਤਾ ਤੋਂ ਰਹਿਤ ਹੋ ਗਏ ਹਾਂ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਹੁਣ ਚਿੰਤਾ ਉਹਨੂੰ ਪਰਮਾਤਮਾ ਨੂੰ ਹੈ। ਸੋ ਜਿਵੇਂ ਬਚਨ ਮਹਾਰਾਜ ਨੇ ਕਈ ਥਾਈਂ ਬਾਣੀ ਅੰਦਰ ਕੀਤਾ ਕਿ ਤੂੰ ਚਿੰਤਾ ਛੱਡ ਦੇ, ਚਿੰਤਾ ਛੱਡ ਅਚਿੰਤ ਰਹੋ ਲੱਗ ਸਤਿਗੁਰ ਪਾਈ। ਸੋ ਚਿੰਤਾ ਕਰੋ ਹਮਾਰੀ, ਹੁਣ ਉਹ ਚਿੰਤਾ ਸਾਡੀ ਕਰਦੇ ਨੇ ਮਹਾਰਾਜ। ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜੱਗ, ਅਚਿੰਤ ਹਮਾਰਾ ਕਾਰਜ ਪੂਰੇ। ਸੋ ਅਚਿੰਤ ਹਮਾਰਾ ਭਰੇ ਭੰਡਾਰ, ਅੰਤਕਰਨ ਨੂੰ ਭੰਡਾਰੇ ਸ਼ੁਭ ਗੁਣਾਂ ਨਾਲ ਭਰ ਜਾਣ ਕਰਕੇ ਅਸੀਂ ਚਿੰਤਾ ਤੋਂ ਰਹਿਤ ਹੋ ਗਏ ਹਾਂ। ਅਚਿੰਤ ਹਮਾਰਾ ਕਾਰਜ ਪੂਰੇ, ਅਚਿੰਤ ਹਮਾਰਾ ਲੱਥੇ ਵਿਸੂਰੇ। ਅਚਿੰਤ ਅਚਾਨਕ ਹੀ ਸਾਡੇ ਸਾਰੇ ਕੰਮ ਪੂਰੇ ਹੋ ਗਏ। ਪਹਿਲਾਂ ਡਿੱਕੇ ਹੀ ਨਹੀਂ ਪੈਣੋਂ ਹਟਦੇ ਸੀ, ਵਿਘਨ ਪਈ ਜਾਂਦੇ ਸੀ ਕੰਮਾਂ 'ਚ। ਕਹਿੰਦੇ ਇਹ ਕਿਵੇਂ ਹੋ ਗਿਆ? ਕਹਿੰਦੇ ਮੈਂ ਪਹਿਲਾਂ ਮਹਾਰਾਜ ਦੀ ਇਹੀ ਜਿਹੀ ਕਿਰਪਾ ਹੋ ਗਈ, ਬਸ ਭਗਤੀ ਭਾਵਨਾ ਸ਼ਰਧਾ ਸੇਵਾ ਨਾਲ ਅਚਾਨਕ ਅਸ਼ੋਪਲੇ ਹੀ ਹਿਰਦੇ ਚ ਨਾਮ ਵਸ ਗਿਆ। ਇਹ ਪਤਾ ਹੀ ਨਹੀਂ ਲੱਗਦਾ, ਇੱਕ ਨਾ ਸੁੱਤਿਆਂ ਦੇ ਉਠਾਲ ਕਰ ਦਿੰਦਾ। ਜਦੋਂ ਨਾਮ ਦੀ ਕਿਰਪਾ ਹੁੰਦੀ ਹੈ, ਕਈਆਂ ਨੂੰ ਤਾਂ ਬੈਠਿਆਂ ਬੰਦਗੀ ਕਰਦਿਆਂ ਪ੍ਰਕਾਸ਼ ਹੁੰਦਾ। ਕਹਿੰਦੇ ਸੁੱਤੇ ਸੋ ਸਵੇਰੇ ਬੈਠੇ ਬੈਠੇ ਅਚਾਨਕ ਲਾਈਟ ਪੈ ਗਈ, ਪ੍ਰਕਾਸ਼ ਦਿਖਿਆ। ਕਈ ਸੁੱਤੇ ਪਿਆਂ ਦੇ ਉੱਤੇ ਹੀ ਲਾਈਟਾਂ ਪੈ ਜਾਂਦੀਆਂ। ਉਹ ਕਹਿੰਦੇ ਉੱਠ ਕੇ ਘਰਦਿਆਂ ਨੂੰ ਪੁੱਛਣ ਲੱਗ ਜਾਂਦੇ ਆ, ਤੂੰ ਤਾਂ ਨਹੀਂ ਲਾਈਟ ਜਗਾਈ ਸੀ, ਤੂੰ ਤਾਂ ਨਹੀਂ ਐਂ ਕੀਤਾ ਸੀ। ਕਹਿੰਦੇ ਨਹੀਂ, ਕਹਿੰਦੇ ਲਾਈਟ ਪਤਾ ਨਹੀਂ ਕਿੱਥੋਂ ਪਈ ਹੈ। ਮਹਾਰਾਜ ਸੁੱਤੇ ਪਏ ਨੂੰ ਜਗਾ ਲੈਂਦੇ, ਉੱਠ ਜਾ ਬਈ, ਸਮਾਂ ਆ ਗਿਆ, ਛੱਡ ਦੇ ਸੌਣਾ ਹੁਣ। ਮਹਾਰਾਜ ਕਹਿੰਦੇ ਇਹ ਸਾਰੇ ਕੰਮ ਪੂਰੇ ਹੋ ਜਾਣ ਤੇ ਅਸੀਂ ਅਚਿੰਤ ਚਿੰਤਾ ਤੋਂ ਰਹਿਤ ਹੋ ਗਏ। ਅਚਾਨਕ ਹੀ ਆਪਣੇ ਆਪ ਸਾਡੇ ਸਾਰੇ ਜਿਹੜੇ ਵਸੂਰੇ ਸੀ ਝੋਰੇ ਲਹਿ ਗਏ ਆ, ਮੌਜ ਹੋ ਗਈ। ਹੁਣ ਕੋਈ ਚਿੰਤਾ ਦੀ ਲੋੜ ਹੀ ਨਹੀਂ ਹੈ। ਚਿੰਤਾ ਕਾਹਦੀ ਕਰਨੀ ਹੈ ਜਦੋਂ ਵਾਹਿਗੁਰੂ ਚਿੰਤਾ ਕਰਨ ਵਾਲਾ ਬੈਠਾ ਜੋ ਹੈ। ਅਚਿੰਤ ਹਮਾਰਾ ਬੈਰੀ ਮੀਤਾ, ਅਚਿੰਤੋ ਹੀ ਉਹ ਮਨ ਵਸ ਕੀਤਾ। ਇਹ ਹਮਾਰਾ ਪਾਠ ਚੱਲ ਰਿਹਾ, ਹਰਾਰੇ ਨੂੰ ਦਲਾਈਆਂ ਹਮਾਰੇ ਹੀ ਕਰਨਾ, ਇਹ ਧਿਆਨ ਰੱਖਣਾ ਹਮਾਰਾ। ਸੋ ਚਿੰਤ ਕਹਿੰਦੇ ਅਚਾਨਕ ਹੀ ਸਾਡੇ ਪ੍ਰਤੱਖ ਸਾਰੇ ਜਿਹੜੇ ਵੈਰੀ ਸੀ ਉਹ ਸੁਭਾਵਕ ਹੀ ਮਿੱਤਰ ਬਣ ਗਏ ਨੇ। ਕਿਉਂ? ਹੁਣ ਮੇਰੇ ਮਨ 'ਚ ਵੈਰ ਭਾਵਨਾ ਨਹੀਂ ਰਹੀ ਕਿਸੇ ਪ੍ਰਤੀ, ਇਸ ਕਰਕੇ ਉਹ ਸਾਰੇ ਜਾਣੇ ਮਿੱਤਰ ਬਣ ਗਏ ਨੇ। ਸੋ ਜਿਵੇਂ ਦਾਰਾ ਬਦਮਾਸ ਸੀਗਾ ਮੁਕਤਸਰ ਇਲਾਕੇ 'ਚ, ਮਹਾਂਪੁਰਖਾਂ ਨੇ ਬਸ ਇੱਕੋ ਵਾਰ ਨਿਗਾਹ ਨਾਲ ਦੇਖਿਆ ਸੀ, ਫਿਰ ਉਹ ਅੰਮ੍ਰਿਤ ਛੱਕ ਕੇ ਤਿਆਰ ਪ੍ਰਤਿਆਰ ਵੀ ਹੋ ਗਿਆ ਸੀ। ਕਹਿੰਦਾ ਮੇਰੇ ਦੁਸ਼ਮਣ ਬੜੇ ਆ ਮਹਾਰਾਜ। ਕਹਿੰਦੇ ਮੂਲ ਮੰਤਰ ਦੀਆਂ 40 ਦਿਨ ਬੱਤੀ ਮਾਲਾ ਕਰੀ ਦਾਰਾ ਸਿਆਂ, 40ਵੇਂ ਦਿਨ ਸਾਰੇ ਦੁਸ਼ਮਣ ਤੇਰੇ ਮਿੱਤਰ ਬਣ ਜਾਣੇ। ਉਹ ਕਹਿੰਦਾ ਉਹੀ ਗੱਲ ਹੋਈ, ਸਾਰੇ ਮਾਫੀਆਂ ਮੰਗ ਗਏ, ਕਹਿੰਦੇ ਹੁਣ ਸਾਡਾ ਕੋਈ ਬੈਰ ਨਹੀਂ ਤੇਰੇ ਨਾਲ। ਫਿਰ ਅਚਿੰਤ ਹਮਾਰਾ ਬੈਰੀ ਮੀਤਾ, ਹੋਰ ਬੈਰੀ ਕਿਹੜੇ ਸੀ? ਕਾਮ ਕ੍ਰੋਧ ਆਦਿਕ ਬੈਰੀ ਮਿੱਤਰ ਹੋ ਗਏ। ਉਹ ਕਹਿੰਦੇ ਸਾਨੂੰ ਹੁਣ ਹੁਕਮ ਕਰੋ ਜੀ, ਕੀ ਸੇਵਾ ਕਰੀਏ? ਜਿਹਨੇ ਵੀ ਦੁਸ਼ਮਣ ਸੀ ਸਾਰੇ ਪਿਆਰ ਕਰਨ ਲੱਗ ਪਏ। ਕਿਉਂ? ਜਿਹੜਾ ਨਾਮ ਜਪਦਾ ਹੈ ਉਹਨੂੰ ਸਾਰੇ ਦੋਸਤ ਬਣ ਜਾਂਦੇ ਉਹਦੇ। ਅਚਿੰਤ ਹੁੰਦਾ ਅਚਾਨਕ ਹੀ ਇਹ ਆਪਣੇ ਚੰਚਲ ਮਨ ਨੂੰ ਵਸ ਚ ਕਰ ਲਿਆ। ਅਚਿੰਤ ਪ੍ਰਭੂ ਹਮ ਕੀਆ ਦਿਲਾਸਾ, ਅਚਿੰਤ ਹਮਾਰੀ ਪੂਰਨ ਆਸਾ। ਅਚਿੰਤ ਹੁੰਦਾ ਅਚਾਨਕ ਆਪਣੇ ਆਪ ਹੀ ਪ੍ਰਭੂ ਨੇ ਮੈਨੂੰ ਧੀਰਜ ਦੇ ਤਾ, ਮੇਰੇ ਹਿਰਦੇ ਚ ਆਪਣੀ ਧੀਰਜ ਗੁਣ ਆ ਕੇ ਵਸ ਗਿਆ, ਹੁਣ ਮੇਰੀ ਕਾਹਲ ਪੁਣਾ ਹਟ ਗਿਆ। ਅਚਿੰਤ ਹੁੰਦਾ ਅਚਾਨਕ ਸੁਤੇ ਸਿੱਧੀ ਸਾਡੀ ਸਾਰੀ ਆਸਾ ਪੂਰੀ ਹੋ ਗਈ। ਅਚਾਨਕ ਦਾ ਮਤਲਬ ਅਚਿੰਤ, ਇਸ ਪ੍ਰਕਾਰ ਅਚਿੰਤ ਅਚਾਨਕ ਹੀ ਜਾਂ ਸੁਤੇ ਸਿੱਧੀ ਜਾਂ ਅਸ਼ੋਪਲੇ ਸੁਭਾਵਕ ਹੀ ਹੁਣ ਸਭ ਆਪੇ ਹੋਈ ਜਾਂਦਾ, ਸੋਚਦੇ ਹੀ ਨਹੀਂ, ਬਿਨਾਂ ਸੋਚਿਆ ਹੀ ਹੋਈ ਜਾਂਦਾ। ਕਹਿੰਦੇ ਸੋਚਣ ਵਾਲਾ ਆਪੇ ਬੈਠਾ ਅੰਦਰ ਆਪੇ ਕਰੀ ਜਾਂਦਾ। ਅਚਿੰਤ ਹਮਾ ਕਹੋ ਸਗਲ ਸਿਧਾਂਤ, ਅਚਿੰਤ ਹਮ ਕਹੋ ਗੁਰ ਦੀਨੋ ਮੰਤ। ਕਹਿੰਦੇ ਅਚਿੰਤ ਅਚਾਨਕ ਆਪਣੇ ਆਪ ਹੀ ਹਮਾ ਕਹੋ ਮੈਨੂੰ ਸਾਰੇ ਸਿਧਾਂਤ ਮਿਲ ਗਏ ਨੇ, ਅਤੇ ਅਚਿੰਤ ਹੀ ਆਪਣੇ ਆਪ ਹੀ ਮੈਨੂੰ ਗੁਰਾਂ ਨੇ ਮੰਤਰ ਦੇ ਦਿੱਤਾ। ਕਈ ਚਿਤਵਦੇ ਰਹਿੰਦੇ ਬੈਠੇ, ਕਈਆਂ ਨੂੰ ਸੁੱਤੇ ਸਿੱਧੀ ਕਿਰਪਾ ਹੋ ਜਾਂਦੀ ਹੈ, ਇਹ ਕੁਦਰਤੀ ਗੱਲ ਹੈ। ਅਚਿੰਤ ਹਮਾਰੇ ਬਿਨਸੇ ਬੈਰ, ਅਚਿੰਤ ਹਮਾਰੇ ਮਿਟੇ ਅੰਧੇਰ। ਇੱਥੇ ਹੁਣ ਇੱਕ ਲਾਂ ਚੱਲ ਪਈ ਹਮਾਰੇ, ਅਚਿੰਤ ਅਚਾਨਕ ਆਪਣੇ ਆਪ ਹੀ ਮੇਰੇ ਹਿਰਦੇ ਚੋਂ ਵੈਰ ਭਾਵ ਨਾਸ ਹੋ ਗਏ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕਾ ਬਣ ਆਈ। ਸੋ ਇਸ ਕਰਕੇ ਹੁਣ ਮੇਰੇ ਮਨ 'ਚ ਕਿਸੇ ਪ੍ਰਤੀ ਵੈਰ ਨਹੀਂ ਰਿਹਾ। ਅਚਿੰਤ ਅਚਾਨਕ ਆਪਣੇ ਆਪ ਹੀ ਮੇਰੇ ਹਿਰਦੇ ਵਿੱਚੋਂ ਅੰਧੇਰ ਅਗਿਆਨ ਦੇ ਸਹਿਤ ਸਾਰੇ ਪਾਪ ਮਿਟ ਗਏ ਹਨ। ਅਚਿੰਤੋ ਹੀ ਮਨ ਕੀਰਤਨ ਮੀਠਾ, ਅਚਿੰਤੋ ਹੀ ਪ੍ਰਭ ਘਟ ਘਟ ਡੀਠਾ। ਅਚਿੰਤੋ ਅਚਾਨਕ ਆਪਣੇ ਆਪ ਹੀ ਮਨ ਵਿੱਚ ਪ੍ਰਭੂ ਦਾ ਕੀਰਤਨ ਮੀਠਾ ਭਾਵ ਪਿਆਰਾ ਲੱਗ ਪਿਆ। ਅਚਿੰਤੋ ਅਚਾਨਕ ਆਪਣੇ ਆਪ ਹੀ ਪ੍ਰਭੂ ਨੂੰ ਘਟ ਘਟ ਵਿੱਚ ਵਿਆਪਕ ਦੇਖਿਆ। ਅਚਿੰਤ ਮਿਟਿਓ ਹੈ ਸਗਲੋ ਭਰਮਾ, ਅਚਿੰਤ ਵਸਿਓ ਮਨ ਸੁਖ ਬਿਸਰਾਮਾ। ਅਚਿੰਤ ਹੀ ਸੁਤੇ ਸਿੱਧ ਅਚਾਨਕ ਹੀ ਆਪਣੇ ਆਪ ਹੀ ਸਾਰਾ ਭਰਮ ਮਿਟਿਓ ਮਿਟ ਗਿਆ। ਕਿਉਂ? ਪ੍ਰਕਾਸ਼ ਹੋ ਗਿਆ। ਅਚਿੰਤੋ ਹੀ ਆਪਣੇ ਆਪ ਹੀ ਸੁਤੇ ਸਿੱਧੀ ਪਰਮਾਤਮਾ ਮਨ 'ਚ ਵਸ ਗਿਆ, ਜਾਂ ਸੁੱਖਾਂ ਵਿੱਚ ਵਿਸ਼ਰਾਮ ਹੋ ਗਿਆ, ਟਿਕਾਓ ਹੋ ਗਿਆ, ਵਾਸਾ ਹੋ ਗਿਆ। ਅਤੇ ਅਚਿੰਤ ਅਚਾਨਕ ਸੁਤੇ ਸਿੱਧੀ ਮਨ ਸੁਖ ਰੂਪੀ ਘਰ ਦੇ ਵਿੱਚ ਜਾ ਕੇ ਵਸ ਗਿਆ। ਅਚਿੰਤ ਹਮਾਰਾ ਅਨਹਤ ਵਾਜੈ, ਅਚਿੰਤ ਹਮਾਰਾ ਗੋਬਿੰਦ ਗਾਜੈ। ਅਚਾਨਕ ਹੀ ਸਾਡੇ ਘਰ ਵਿੱਚ ਅਨਹਤ ਭਾਵ ਇੱਕ ਰਸ, ਅਚਿੰਤ ਜੋ ਪਰਮਾਤਮਾ ਹੈ ਉਹ ਪਰਮਾਤਮਾ ਦੇ ਨਾਮਾਂ ਰੂਪੀ ਵਾਜੇ ਵੱਜੇ ਹਨ। ਤਾਂ ਅਚਿੰਤ ਅਚਾਨਕ ਹੀ ਮੇਰੇ ਹਿਰਦੇ 'ਚ ਗੋਬਿੰਦ ਗਾਜਾ ਪ੍ਰਗਟ ਹੋ ਗਿਆ। ਮੈਂ ਸੋਚਿਆ ਵੀ ਨਹੀਂ, ਮੈਂ ਤਾਂ ਹਲੇ ਸੋਚਦਾ ਸੀ ਇੰਨੇ ਪਾਠ ਕਰੂੰ, ਇੰਨੀ ਕਮਾਈ ਕਰੂੰ। ਕੋਈ ਕਹਿੰਦਾ ਅਸੀਂ ਤਾਂ ਕੋਈ ਬੰਦਗੀ ਵੀ ਨਹੀਂ ਕੀਤੀ ਹੈ, ਇਹ ਕੀ ਹੋ ਗਿਆ? ਕਈ ਤਾਂ ਕਿੰਨੇ ਸਾਲ ਦੇ ਲੱਗੇ ਹੋਏ ਆ, ਕਈ ਕਈ ਸਾਲਾਂ ਤੋਂ ਪਾਠ ਕਰੀ ਜਾਂਦੇ ਆ, ਕਈ ਸਾਲਾਂ ਤੋਂ ਕਰੀ ਜਾਂਦੇ ਆ, ਕੋਈ ਸੇਵਾ ਕਰੀ ਜਾਂਦਾ, ਉਹ ਹਲੇ ਉੱਥੇ ਹੀ ਬੈਠੇ ਆ। ਅਤੇ ਕਈਆਂ ਨੂੰ ਅਚਾਨਕ ਹੀ ਕਿਰਪਾ ਹੋ ਜਾਂਦੀ ਹੈ, ਜਿਹਨੂੰ ਆਪਾਂ ਕਦੇ ਸੋਚਦੇ ਵੀ ਨਹੀਂ ਵੀ ਇਹ ਬੰਦੇ 'ਤੇ ਕਿੱਥੇ ਕਿਰਪਾ ਹੋਣੀ ਹੈ, ਉਹਦੇ 'ਤੇ ਹੋ ਜਾਂਦੀ ਹੈ। ਇਹ ਵੀ ਅਕਾਲ ਪੁਰਖ ਦੀ ਮਰਜ਼ੀ ਹੋਈ ਹੈ। ਅਚਿੰਤ ਹਮਾਰਾ ਮਨ ਪਤੀਆਨਾ, ਅਚਿੰਤ ਹਾਂ ਧਨੀ ਨੇ ਅਚਿੰਤ ਪਛਾਨਾ, ਅਚਿੰਤ ਹਮਾਰਾ ਮਨ ਪਤੀਆਨਾ, ਨਿਹਚਲ ਧਨੀ ਅਚਿੰਤ ਪਛਾਨਾ। ਅਚਿੰਤ ਅਚਾਨਕ ਆਪਣੇ ਆਪ ਜਦੋਂ ਸਾਡੇ ਮਨ ਨੂੰ ਪੂਰਨ ਪਤੀਆਨਾ ਭਰੋਸਾ ਹੋਇਆ ਤਾਂ ਅਚਿੰਤ ਸੁਤੇ ਸਿੱਧ ਨਿਹਚਲ ਧਨੀ ਪਰਮਾਤਮਾ ਨੂੰ ਪਛਾਣ ਲਿਆ। ਸੋ ਇਸ ਤਰ੍ਹਾਂ ਇੱਥੇ ਥੋੜ੍ਹਾ ਧਿਆਨ ਰੱਖੀਦਾ ਹੁੰਦਾ, ਇੱਥੇ ਅਚਿੰਤ ਦੇ ਤੱਤੇ ਨੂੰ ਔਂਕੜ ਆਇਆ। ਹੋਰ ਪਿੱਛੇ ਜਿਹੜੇ ਲਾਗ ਲਿਖੇ ਆ ਸਾਰੇ ਅਚਿੰਤ ਅੱਖਰ, ਤਾਂ ਉਹਨਾਂ ਦੇ ਵਿੱਚ ਆਪਾਂ ਔਂਕੜ ਕਿਤੇ ਨਜ਼ਰ ਨਹੀਂ ਆਇਆ। ਇੱਥੇ ਅਚਿੰਤ ਦੇ ਤੱਤੇ ਨੂੰ ਔਂਕੜ ਜਿਹੜਾ ਆਇਆ, ਇਹਦਾ ਮਤਲਬ ਹੈ ਸੋ ਨਿਹਚਲ ਧਨੀ ਪਰਮਾਤਮਾ, ਜਿਹੜਾ ਪਰਮਾਤਮਾ ਨੂੰ ਪਛਾਣ ਲਿਆ ਸੋਤੇ ਸਿੱਧੀ, ਅਚਿੰਤ ਰੂਪ ਸਾਡੇ ਅੰਦਰ ਵੱਸ ਗਿਆ। ਕਿਉਂਕਿ ਪਰਮਾਤਮਾ ਦਾ ਨਾਂ ਵੀ ਅਚਿੰਤ ਹੈ। ਅਚਿੰਤੋ ਉਪਜਿਓ ਸਗਲ ਵਿਵੇਕਾ, ਅਚਿੰਤ ਚਰੀ ਹੱਥ ਹਰ ਹਰ ਠੇਕਾ। ਜਿਸ ਵੇਲੇ ਅਚਿੰਤੋ ਅਚਾਨਕ ਹੀ ਸੰਪੂਰਨ ਵਿਵੇਕ ਹਿਰਦੇ 'ਚ ਪੈਦਾ ਹੋਇਆ ਗਿਆਨ, ਤਾਂ ਅਚਿੰਤ ਅਚਾਨਕ ਹੀ ਹਰ ਹਰ ਦੀ ਟੇਕਾ ਓਟ ਮਨ ਰੂਪੀ ਹੱਥ 'ਚ ਚਰੀ ਭਾਵ ਪ੍ਰਾਪਤ ਹੋ ਗਈ। ਅਚਿੰਤ ਪ੍ਰਭੂ ਧੁਰ ਲਿਖਿਆ ਲੇਖ, ਅਚਿੰਤ ਮਿਲਿਓ ਪ੍ਰਭ ਠਾਕੁਰ ਏਕ। ਮਹਾਰਾਜ ਫਰਮਾਉਂਦੇ ਹਨ ਅਚਿੰਤ ਵਾਹਿਗੁਰੂ ਨੇ ਮੁੱਢ ਤੋਂ ਹੀ ਸਾਡੇ ਮੱਥੇ ਪਰ ਚੰਗਾ ਲੇਖ ਲਿਖਿਆ ਹੈ। ਇਸ ਲਈ ਅਚਿੰਤ ਤੋਂ ਭਾਵ ਅਚਾਨਕ ਆਪਣੇ ਆਪ ਹੀ ਇੱਕ ਵਾਹਿਗੁਰੂ ਸਵਾਮੀ ਆ ਮਿਲਿਆ। ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਚਿੰਤ ਅਚਿੰਤ ਫਿਕਰ ਅਤੇ ਬੇਫਿਕਰੀ ਮੇਰੀ ਸਾਰੀ ਦੂਰ ਹੋ ਗਈ ਹੈ। ਅਤੇ ਅਚਿੰਤਾ ਦੀ ਜਿਹੜੀ ਅਪੇਖਿਆ ਨੂੰ ਲੈ ਕੇ ਚਿੰਤਾ ਹੁੰਦੀ ਹੈ, ਇਸ ਕਰਕੇ ਦੋਵੇਂ ਚਲੀਆਂ ਗਈਆਂ। ਹੁਣ ਇਸ ਤਰ੍ਹਾਂ ਨਿਸ਼ਚੇ ਹੋ ਗਿਆ ਕਿ ਪ੍ਰਭ ਨਾਨਕ 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 ਮਈ, ਕਿ ਪ੍ਰਭੂ ਹੀ ਗੁਰੂ ਨਾਨਕ ਹੈ ਅਤੇ ਗੁਰੂ ਨਾਨਕ ਨਾਨਕ ਮਈ ਪਾ ਪ੍ਰਭੂ ਰੂਪ ਹੈ। ਕਿਉਂਕਿ ਅਣਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ, ਅਣਕੰ ਨ ਬਿਦਤੇ ਜਸ ਮਨਸਾ ਸਾ ਨਾਨਕਾ। ਸੋ ਨਾਨਕ ਗੱਦੀ ਦਾ ਵਾਚਕ ਹੈ, ਇਸ ਲਈ ਪਹਿਲੇ ਨਾਨਕ ਦਾ ਅਰਥ ਸ੍ਰੀ ਗੁਰੂ ਅਰਜਨ ਦੇਵ ਜੀ ਹੈ, ਦੂਸਰਾ ਅੱਖਰ ਲਿਖਿਆ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ, ਤੀਜਾ ਨਾਨਕਮਈ ਹੈ ਜੋ ਨਾਨਕ ਜੋ ਸ੍ਰੀ ਗੁਰੂ ਰਾਮਦਾਸ ਜੈ ਸਾਹਿਬ ਜੀ ਹਨ ਉਹ ਪ੍ਰਭ ਨਾਨਕਮਈ, ਸੋ ਉਹ ਪਰਮੇਸ਼ਰ ਦਾ ਸਰੂਪ ਹਨ। ਤੀਜਾ ਨਾਨਕ ਅਸਲ ਵਿੱਚ ਪਰਮੇਸ਼ਰ ਦਾ ਵਾਚਕ ਹੈ, ਇਸ ਕਰਕੇ ਧਿਆਨ ਰੱਖਣਾ ਪ੍ਰਭ ਨਾਨਕ ਨਾਨਕ ਨਾਨਕਮਈ। ਸੋ ਜਿਹੜੇ ਕਹਿੰਦੇ ਨੇ ਅਖੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ, ਤੇਰੀ ਸਭ ਤੋਂ ਵੱਡਾ ਸਤਿਗੁਰ ਅਖੇ ਨਾਨਕ ਪਦ ਅਲੱਗ ਚਾਹੀਦਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਨਾਨਕ ਆਪ ਪਰਮੇਸ਼ਰ ਹੈ, ਇਹ ਨਹੀਂ ਪਤਾ ਉਹਨਾਂ ਨੂੰ। ਉਹ ਪੜ੍ਹੇ ਹੋਏ ਵਿਚਾਰੇ, ਉਹ ਜਿਹੜੇ ਪ੍ਰੋਫੈਸਰ ਜੇ ਪੜ੍ਹਾਉਂਦੇ ਹੁੰਦੇ ਨੇ, ਪੜ੍ਹਾਉਣ ਵਾਲੇ ਟੈਕਨੀਕਲ ਜੇ ਮਕੈਨੀਕਲ ਜੇ ਬੰਦੇ, ਉਹਨਾਂ ਨੂੰ ਵਿਚਾਰਨ ਕੀ ਪਤਾ ਭਗਤੀ ਕੀ ਹੁੰਦੀ ਹੈ। ਮਕੈਨੀਕਲ ਢੰਗ ਨਾਲ ਚੱਲਦੇ ਅੱਜ ਸਿੱਖ, ਇਹ ਟੈਕਨੀਕਲ ਮਕੈਨੀਕਲ ਨਹੀਂ ਚੱਲਣਾ ਹੈ, ਇਹ ਕੁਛ ਹੋਰ ਢੰਗ ਹੈ। ਦਿਖਾਇਆ ਤਾਂ ਸੀ ਮਹਾਰਾਜ ਕਹਿੰਦੇ ਬਾਬਾ ਸ੍ਰੀ ਚੰਦ ਜੀ ਨੂੰ, ਗੁਰੂ ਨਾਨਕ ਸਾਹਿਬ ਕਹਿੰਦੇ ਪੁੱਤਰ ਜੀ ਉਹ ਕੌਲ ਡਿੱਗ ਪਿਆ, ਉਹ ਗੰਦੇ ਚੜ੍ਹੇ 'ਚ ਕੱਢ ਲਿਆਓ। ਉਹਨਾਂ ਨੇ ਉੱਥੇ ਮਕੈਨੀਕਲ ਗੱਲ ਕਰਤੀ, ਕਹਿੰਦੇ ਲਓ ਕੌਲ ਉੱਥੇ ਕੀ ਕੱਢਣਾ, ਮੇਰੇ ਉੱਥੇ ਕੱਪੜੇ ਲਿਬੜ ਜਾਣਗੇ, ਲੱਤਾਂ ਲਿਬੜ ਜਾਣਗੀਆਂ, ਕੌਲ ਦਾ ਕੀ ਹੈ, ਕੌਲ ਬਥੇਰੇ ਪਏ ਸੰਗਤ 'ਚ, ਕੌਲ ਦੀ ਗੱਲ ਤਾਂ ਹੈ ਨਹੀਂ ਸੀ, ਗੱਲ ਤਾਂ ਸੀ ਪਾਤਸ਼ਾਹ ਦੇ ਬਚਨ ਮੰਨਣ ਦੀ। ਕੌਲ ਕੀ, ਪਾਤਸ਼ਾਹ ਤਾਂ ਬ੍ਰਹਿਮੰਡਾਂ ਦੇ ਮਾਲਕ ਹੈ, ਕੌਲ ਦੀ ਤਾਂ ਨਹੀਂ ਸੀ ਗੱਲ, ਗੱਲ ਸੀ ਬਚਨ ਮੰਨਣ ਦੀ। ਅੱਜ ਕੱਲ੍ਹ ਦੇ ਲੋਕ ਐਂ ਮਕੈਨੀਕਲ ਹੋ ਗਏ ਜਿਵੇਂ ਬਸ ਹੋਰ ਹੀ ਪਾਸੇ ਸਿੱਖੀ ਲੈ ਤੁਰੇ, ਕੋਲੋਂ ਹੀ ਗੱਲਾਂ ਬਣਾਈ ਜਾਂਦੇ ਰਹਿੰਦੇ ਨੇ, ਟੈਕਨੀਕਲ ਢੰਗ ਨਾਲ ਚੱਲਦੇ ਨੇ, ਸ਼ੋਰਟਕੱਟ ਮਾਰਨ ਦਾ ਯਤਨ ਕਰਦੇ ਨੇ, ਇੱਥੇ ਨਹੀਂ ਚੱਲਣੀਆਂ। ਪਹਿਲਾਂ ਕਹਿਤਾ ਸਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਉਹ ਤੁਹਾਡੇ ਵਰਗੇ ਕਈ ਸਿਆਣੇ ਹੈ, ਰਾਵਣ ਥੋੜ੍ਹਾ ਸਿਆਣਾ ਸੀ, ਹਰਨਾਕਸ਼ ਥੋੜ੍ਹਾ ਸਿਆਣਾ ਸੀ, ਰਾਵਣ ਜਿੰਨੇ ਤਾਂ ਕੋਈ ਸਿਆਣਾ ਹੀ ਨਹੀਂ, ਉਹ ਕਿਉਂ ਮਰ ਗਿਆ ਫਿਰ,
ਭਗਤੀ ਬਿਨਾਂ ਹੀ ਮਰ ਗਿਆ ਉਹ। ਇਸ ਕਰਕੇ ਮਹਾਂਪੁਰਖਾਂ ਨੇ ਅਰਥ ਕੀਤਾ ਸੀ ਇੱਕ ਵਾਰੀ ਵੱਡਿਆਂ ਨੇ, ਕਹਿੰਦੇ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਕਹਿੰਦੇ ਜਦ ਰਾਵਣ ਦੇ ਹਿਰਦੇ ਚ ਪਹਿਲਾਂ ਤਾਂ ਪਹਿਲਾਂ ਸ਼ਰਧਾ ਹੁੰਦੀ ਸੀ ਰਾਮ ਚੰਦਰ ਪ੍ਰਤੀ, ਰਾਮ ਉਹਦੇ ਹਿਰਦੇ ਜਦ ਤੱਕ ਰਾਮ ਦਾ ਨਾਮ ਰਿਹਾ ਜਾਂ ਪਰਮੇਸ਼ਰ ਦਾ, ਕਿਉਂਕਿ ਪਹਿਲਾਂ ਰਾਵਣ ਜਿਹੜਾ ਸੀ ਇਹ ਬ੍ਰਾਹਮਣ ਹੁੰਦਾ ਸੀ, ਰਾਮ ਰਾਮ ਜਪਦਾ ਸੀ ਪਰਮੇਸ਼ਰ ਦਾ ਨਾਮ। ਸ਼ਿਵ ਜੀ ਨੇ ਬਣਾਈ ਇਹ ਕਹਿ ਕੇ ਵਿਸ਼ਕਰਮਾ ਨੂੰ ਲੰਕਾ, ਜਾਂ ਲੰਕਾ ਬਣਾਈ। ਸੋ ਇਹਨੇ ਕਿਹਾ ਸੀ ਪਿੱਛੇ ਮੁੜ ਕੇ ਨਾ ਦੇਖੀ, ਉਹ ਪਿੱਛੇ ਮੁੜ ਕੇ ਦੇਖਿਆ ਉਹ ਕੰਧ ਬਣੀ ਨਹੀਂ, ਫਿਰ ਧੱਕ ਕੇ ਲਾਤੀ ਦੂਜੀ ਕੰਧ, ਆ ਤਕੋਣੀ ਬਣ ਗਈ। ਕਹਿੰਦੇ ਪਾਰਵਤੀ ਕਹਿੰਦੀ ਮੈਂ ਬ੍ਰਾਹਮਣ ਨੂੰ ਰੋਟੀ ਖਵਾਉਣੀ ਆ, ਉਹ ਕਹਿੰਦੇ ਰਹਿਣ ਦੇ ਠੀਕ ਹੈ ਬਸ ਆਰਾਮ ਨਾਲ ਬੈਠੀ ਰਹੇ, ਘਰ ਮਸਾਂ ਬਣਿਆ। ਕਹਿੰਦੇ ਨਹੀਂ ਮੈਂ ਤਾਂ ਬ੍ਰਾਹਮਣ ਬੁਲਾਉਣਾ, ਰਾਵਣ ਨੂੰ ਬੁਲਾ ਲਿਆ, ਰਾਵਣ ਬ੍ਰਾਹਮਣ ਸੀ, ਰਾਮ ਰਾਮ ਜਪਦਾ। ਜਦ ਦੇਖੀ ਸੋਨੇ ਦੀ ਬਣੀ ਹੋਈ ਲੰਕਾ ਰੋਟੀ ਖਵਾ ਕੇ, ਕਹਿੰਦੇ ਦੱਛਣਾ ਕੀ ਲਏਗਾ? ਕਹਿੰਦੇ ਜੀ ਆਹ ਲੰਕਾ ਹੀ ਦੇ ਦਿਓ ਦੱਛਣਾ ਚ। ਸ਼ਿਵ ਜੀ ਕਹਿੰਦਾ ਲੈ ਲਾ ਹੁਣ ਲੰਕਾ ਸੰਭਾਲ ਲੈ ਲਾ, ਲੈ ਗਿਆ ਤਾਂ। ਇਸ ਕਰਕੇ ਉਹ ਹੌਲੀ ਹੌਲੀ ਮਾਣ ਹੰਕਾਰ ਹੋ ਗਿਆ, ਰਾਮ ਦਾ ਨਾਮ ਹਿਰਦੇ ਚੋਂ ਵਿਸਰ ਗਿਆ, ਰਾਮ ਗਇਓ। ਜਦ ਉਹਦੇ ਮਨ ਚੋਂ ਰਾਮ ਚਲਿਆ ਗਿਆ ਫਿਰ ਰਾਵਣ ਵੀ ਗਇਓ, ਕਹਿੰਦੇ ਤੂੰ ਵੀ ਤੁਰਦਾ ਲੱਗ। ਫਿਰ ਇਸ ਕਰਕੇ ਜਦ ਤੱਕ ਹਿਰਦੇ ਚ ਨਾਮ ਹੈ ਉਦੋਂ ਤੱਕ ਹੀ ਜੀਵ ਹੈ, ਜਦੋਂ ਹਿਰਦੇ ਚੋਂ ਨਾਮ ਭੁੱਲ ਗਿਆ ਸਾਰਾ ਕੁਛ ਹੀ ਖਤਮ ਹੋ ਜਾਂਦਾ। ਤਾਂਹੀਓ ਦਸਵੇਂ ਪਾਤਸ਼ਾਹ ਨੇ ਕਿਹਾ ਜਦ ਤੱਕ ਰਹਿਤ ਰੱਖੋਗੇ ਮਰਿਆਦਾ ਚ ਰਹੋਗੇ ਉਦੋਂ ਤੱਕ ਮੈਂ ਨਾਲ ਹੈ, ਜਬ ਲੱਗ ਖਾਲਸਾ ਰਹਿ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਇਹ ਵਿਪਰਨ ਵਾਲੀ ਰੀਤੀ ਫੜ ਲਈ ਹੁਣ ਰਾਵਣ ਵਾਲੀ, ਤੇ ਫਿਰ ਪੁੱਠੇ ਕੰਮ ਕਰਕੇ ਤੇ ਹੁਣ ਫਿਰ ਮਰਿਆਦਾ ਪੁਰਸ਼ੋਤਮ ਤਾਂ ਟੁੱਟ ਗਿਆ ਸਾਰਾ ਕੁਛ। ਮਰਿਆਦਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ, ਜਦੋਂ ਮਰਿਆਦਾ ਹੀ ਨਹੀਂ ਰਹੀ ਕੌਮ ਚ ਫਿਰ ਕੀ ਰਹਿਣਾ? ਕੁਛ ਵੀ ਨਹੀਂ ਰਹਿਣਾ, ਹੈ ਸਾਰੀ ਤਾਂ ਟੁੱਟ ਗਈ, ਹੈ ਕੀ ਪੱਲੇ ਚ? ਕੁਛ ਵੀ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਅਕਾਲ ਪੁਰਖ ਨੂੰ ਮੰਨੋ, ਵਾਹਿਗੁਰੂ ਦੀ ਮਰਿਆਦਾ ਚੱਲੋ,